ਮਹਾਂਪੁਰਸ਼ਾਂ ਨੇ ਵੇਖਿਆ ਵੀ ਹੁਣ ਗੱਲ ਬਣੋ, ਜਿਹੜੀ ਲੱਕੜ ਆਰੇ ਥੱਲੇ ਜਾਣ ਤੋਂ ਹੀ ਡਰਦੀ ਹੈ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਨਹੀਂ ਬਣ ਸਕਦਾ। ਜਿਹੜਾ ਲੋਹਾ ਕੁਠਾਲੀ ਵਿੱਚ ਪੈਣ ਤੋਂ ਡਰਦਾ ਉਹ ਕਿਸੇ ਦੇ ਸਰੀਰ ਦਾ ਸ਼ਿੰਗਾਰ ਨਹੀਂ ਬਣ ਸਕਦਾ। ਗੁਰੂ ਪਿਆਰਿਓ, ਕੋਈ ਵੀ ਚੀਜ਼ ਬਣਦੀ ਹੈ ਪਹਿਲਾਂ ਅੱਗ 'ਚ ਤਪਾਇਆ ਜਾਂਦਾ ਲੋਹਾ, ਫਿਰ ਹੀ ਉਹਦਾ ਕੁਛ ਬਣਦਾ। ਜੇ ਡਰੀ ਜਾਏ ਲੋਹਾ ਫਿਰ ਕਿਵੇਂ ਗੱਲ ਬਣੂ। ਜਿਹੜਾ ਬੰਦਾ ਬਾਣੀ ਪੜ੍ਹਨ ਤੋਂ, ਸੰਗਤ ਵਿੱਚ ਜਾਣ ਤੋਂ, ਸੇਵਾ ਕਰਨ ਤੋਂ ਕੰਨੀ ਕਤਰਾਉਂਦਾ ਕਿੱਦਾਂ ਗੁਰਮੁਖ ਬਣ ਜਾਏਗਾ? ਕਿਵੇਂ ਮਹਾਰਾਜ ਉੱਤੇ ਕਿਰਪਾ ਕਰ ਦੇਣਗੇ? ਜਿਹੜਾ ਬੰਦਾ ਕਵੇ ਮੇਰੇ ਕੋਲ ਤੇ ਟਾਈਮ ਹੀ ਨਹੀਂ ਜੀ, ਬਸ ਲੱਗਦਾ ਹੀ ਨਹੀਂ, ਟਾਈਮ ਨੌਕਰੀ 'ਚ ਲੱਗੇ ਹਾਂ ਜੀ, ਕੰਮ ਕਾਰਾਂ 'ਚ ਲੱਗੇ। ਜਿਹੜਾ ਸਮਾਂ ਅਜੇ ਕੱਢਣ ਹੀ ਨਹੀਂ ਲੱਗਿਆ ਉਹਦਾ ਗੁਰਮੁਖ ਬਣੇਗਾ ਕਿਵੇਂ? ਜਿਹਨੇ ਅਜੇ ਤੱਕ ਆਪਣਾ ਆਪ ਸਤਿਗੁਰਾਂ ਦੇ ਹਵਾਲੇ ਨਹੀਂ ਕੀਤਾ, ਜਿਹੜਾ 2.5 ਘੰਟੇ ਵੀ ਨਹੀਂ ਕੱਢਦਾ ਉਹਦਾ ਭਲਾ ਹੋਏਗਾ ਕਿੱਦਾਂ? ਸਤਿਗੁਰ ਉਹਨੂੰ ਕਿਵੇਂ ਗੁਰਮੁਖ ਬਣਾ ਦੇਣਗੇ? ਜਿਹੜੀ ਲੱਕੜੀ ਆਰੇ ਥੱਲੇ ਜਾਣ ਤੋਂ ਡਰਦੀ ਹੈ, ਫਰਨੀਚਰ ਕਿੱਦਾਂ ਬਣੂ ਉਹਦਾ? ਉਹ ਮਹਾਰਾਜ ਦੇ ਚਰਨਾਂ ਵਿੱਚ ਜਾਣਾ ਤੇ ਮਹਾਰਾਜ ਨੇ ਆਪੇ ਕਿਰਪਾ ਕਰਨੀ, ਹੌਲੀ ਹੌਲੀ ਰੰਗ ਚੜੇਗਾ। ਮਹਾਂਪੁਰਸ਼ਾਂ ਨੇ ਸੋਚਿਆ ਭਲਾ ਕਰਨਾ ਚਾਹੀਦਾ ਕਿਉਂਕਿ ਮਨ ਸਾਫ਼ ਹੈ, ਹੁਣ ਇਹਦਾ ਭਲਾ ਹੋਵੇ, ਜਗਿਆਸੂ ਹੋਵੇ ਨਾ ਕੋਈ, ਮਨ ਸ਼ੁੱਧ ਹੋਵੇ, ਮਨ ਰੂਪੀ ਬਰਤਨ ਸਾਫ਼ ਹੋਵੇ, ਫਿਰ ਨਾਮ ਟਿਕਦਾ। ਆਪਾਂ ਤਾਂ ਕਹਿੰਦੇ ਨਾਮ ਦਿਓ ਜੀ, ਹੁਣ ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ ਕੋਈ, ਪਰ ਐਵੇਂ ਨਾਮ ਨਹੀਂ, ਪਹਿਲਾਂ ਮਨ ਸ਼ੁੱਧ ਕਰੋ ਆਪਣਾ। ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ, ਪਾਛਾ ਲਾਗੋ ਹਰ ਪੀਰੇ ਕਹੇ ਤੇ ਕਬੀਰ ਕਬੀਰ। ਮਨ ਨਿਰਮਲ ਹੋ ਗਿਆ ਰੱਬ ਤੇ ਮਗਰ ਮਗਰ ਫਿਰੇਗਾ, ਫਿਰ ਮੰਗਣ ਦੀ ਲੋੜ ਨਹੀਂ ਪੈਣੀ, ਆਪੇ ਮਿਲ ਜਾਣਾ। ਮਨ ਸਾਫ਼ ਕਰਨਾ ਜ਼ਰੂਰੀ, ਉਹਨਾਂ ਨੇ ਮਨ ਵੇਖਣਾ, ਚੰਗੇ ਤੇ ਮਨ ਵੇਖਦੇ ਨੇ। ਜੇ ਪਾਣੀ ਵਿੱਚ ਭਰਿਆ ਪਿਆ ਬਾਲਟੀ ਦੇ ਵਿੱਚ ਦੁੱਧ ਪਾ ਦਿਓ ਤੇ ਫਿਰ ਨਾ ਦੁੱਧ ਰਿਹਾ ਨਾ ਪਾਣੀ, ਕੱਚੀ ਲੱਸੀ ਬਣ ਗਈ। ਪਰ ਜੇ ਦੁੱਧ ਪਾਉਣਾ ਤੇ ਪਹਿਲਾਂ ਪਾਣੀ ਪਿਆ ਹੋਇਆ ਕੱਢਣਾ ਪੈਣਾ ਬਾਹਰ, ਫਿਰ ਗੱਲ ਬਣੀ। ਪਹਿਲਾਂ ਅੰਦਰਲੇ ਵਿਸ਼ੇ ਵਿਕਾਰ ਕੱਢ ਕੇ ਮਨ ਸਾਫ਼ ਕਰਨਾ, ਬਾਅਦ ਵਿੱਚ ਨਾਮ ਟਿਕਾਉਣਾ, ਫਿਰ ਗੱਲ ਬਣਦੀ। ਮਹਾਂਪੁਰਸ਼ਾਂ ਨੇ ਵੇਖਿਆ ਵੀ ਮਨ ਸਾਫ਼ ਹੈ, ਲੋਹਾ ਗਰਮ ਹੈ, 7 ਵਜੇ ਸ਼ਬਦ ਦੀ ਉਹਨਾਂ ਨੇ ਤਰੀਕਾ ਅਪਣਾਇਆ ਵੀ ਜੇ ਇਹਨੂੰ ਕਿਹਾ ਵੀ ਚੌਂਕੜਾ ਮਾਰ ਕੇ ਨਾਮ ਜਪਿਆ ਕਰੇ, ਨੇ ਜਪਣਾ ਨਹੀਂ ਕਿਉਂਕਿ ਰੋਜ਼ ਦਾ ਕਿਹੜਾ ਅਭਿਆਸ ਬਣਿਆ। ਆਪਾਂ ਨੂੰ ਹੁਣ ਕੋਈ ਕਵੇ ਵੀ ਤੂੰ 2 ਵਜੇ ਉੱਠ ਕੇ ਇਸ਼ਨਾਨ ਕਰਕੇ ਮਾਰ ਕੇ ਚੌਂਕੜਾ ਬਹਿਣਾ, ਬੜਾ ਔਖਾ ਲੱਗੂ ਜਦੋਂ ਬੈਠੇ ਹੀ ਨਹੀਂ ਕਦੇ। ਸ਼ੁਰੂਆਤ ਕਰਨੀ, ਤਰੀਕਾ ਵੇਖ, ਜੁਗਤੀ ਆਪੋ ਆਪਣੀਆਂ ਜੁਗਤੀਆਂ ਹੁੰਦੀਆਂ ਨੇ, ਡਰਾਈਵਰ ਕੋਲ ਜੁਗਤੀ ਗੱਡੀ ਚਲਾਉਣ ਦੀ, ਹਰ ਇੱਕ ਬੰਦੇ ਨੂੰ ਆਪੋ ਆਪਣੇ ਕੰਮ ਬਾਰੇ ਜੁਗਤੀਆਂ ਹੁੰਦੀਆਂ ਨੇ। ਅੱਜ ਮਹਾਂਪੁਰਖਾਂ ਕੋਲ ਵੀ ਜੁਗਤੀਆਂ ਹੁੰਦੀਆਂ ਨੇ। ਜੁਗਤੀ ਕੀ ਦਿੱਤੀ? ਤੋਤਾ ਸੀ ਕੋਲ, ਕਹਿੰਦੇ ਆ ਤੋਤਾ ਰੱਖ ਲੈ, ਮੈਂ ਚੱਲਿਆ ਹਰਿਦੁਆਰ, ਵਾਪਸ ਆਵਾਂਗਾ ਲੈ ਜਾਵਾਂਗਾ। ਮੈਂ ਕਿੱਥੇ ਚੱਕੀ ਫਿਰੂ 7 ਵਜੇ? ਅੱਛਾ, ਇਹ ਤੋਤੇ ਨੂੰ ਖੁਰਾਕ ਖਵਾਉਣ ਵਾਸਤੇ ਇੱਕ ਬੰਦਾ ਰੱਖ ਲੈ, ਜਿਹੜਾ ਇਹਨੂੰ ਖੁਰਾਕ ਖਵਾਇਆ ਕਰੇ ਰੋਜ਼। ਕਹਿੰਦੀ ਜੀ ਖੁਰਾਕ ਕੌਣ ਖੁਰਾਕ ਖਵਾਇਆ ਕਰੂ? ਬੰਦਾ ਰੱਖਣ ਦੀ ਕੀ ਲੋੜ ਹੈ? ਮੈਂ ਖੁਰਾਕ ਖਵਾਇਆ ਕਰੂ? ਮੈਨੂੰ ਦੱਸੋ ਕੀ ਖਾਂਦਾ? ਚੂਰੀ ਖਾਂਦਾ, ਫਲ ਖਾਂਦਾ, ਕਿਹੜੀ ਚੀਜ਼ ਖਾਂਦਾ? ਮੈਂ ਲਿਆ ਕੇ ਦਊਂ ਆਪੇ। ਮਹਾਂਪੁਰਸ਼ ਕਹਿੰਦੇ ਇਹਦੀ ਖੁਰਾਕ ਹੈ, ਇਹਨੂੰ ਸਵੇਰੇ ਉੱਠ ਕੇ 2 ਘੰਟੇ ਰਾਮ ਰਾਮ ਜਪਾਉਣਾ ਪੈਂਦਾ, ਉਹ ਤੂੰ ਕਰ ਨਹੀਂ ਸਕਦੀ, ਕੋਈ ਬੰਦਾ ਰੱਖ ਲੈ। 2 ਘੰਟੇ ਕਿਰਸੀ ਇਸ਼ਨਾਨ ਕਰਨਾ ਪੈਂਦਾ, ਰਾਮ ਰਾਮ ਜਪਾਉਣਾ ਪੈਂਦਾ। ਕਹਿਣ ਲੱਗੇ ਬਾਬਾ ਜੀ ਬੰਦਾ ਕਾਹਨੂੰ ਰੱਖਣਾ, ਤੁਹਾਡਾ ਬਚਨ ਹੈ, ਮੈਂ ਆਪੇ ਜਪਾ ਦਿਆ ਕਰੂੰ। ਕਹਿਣ ਲੱਗੇ ਧੀਏ ਕੰਮ ਔਖਾ ਬੜਾ। ਕਹਿੰਦੀ ਮਹਾਰਾਜ ਕੋਈ ਗੱਲ ਨਹੀਂ, ਮੰਨ ਲਿਆ ਬਚਨ, ਚਲੇ ਗਏ। ਬਸ ਜੁਗਤੀ ਦੱਸ ਗਏ, ਤਰੀਕਾ ਵੇਖੋ ਕੈਸਾ ਦੱਸ ਗਏ। 2 ਵਜੇ ਉੱਠੀ, ਰਾਮ ਰਾਮ ਜਪਾਉਂਦੀ ਰਹੀ। ਤੋਤਾ ਮਗਰ ਮਗਰ ਬੋਲੇ, ਬੋਲਣ ਵਾਲਾ ਤੋਤਾ ਸੀ। ਇੱਕ ਦਿਨ, ਦੋ ਦਿਨ, ਦੋ ਚਾਰ ਦਿਨ ਤੇ ਕੰਮ ਔਖਾ ਵੀ ਲੱਗਿਆ, ਬਸ ਫਿਰ ਅਭਿਆਸ ਬਣ ਗਿਆ ਜਾਗਣ ਦਾ। ਰੋਜ਼ ਜਾਗਿਆ ਕਰੇ ਦੋ ਘੰਟੇ ਕਾਹਦੇ, ਫਿਰ ਤੇ ਐਸਾ ਆਨੰਦ ਆਇਆ ਕਰੇ, ਐਸਾ ਰਸ ਆਇਆ ਕਰੇ, ਛੱਡਿਆ ਹੀ ਨਾ ਕਰੇ। ਛੇ ਛੇ ਘੰਟੇ ਮਾਰ ਕੇ ਚੌਂਕੜਾ ਬੈਠੀ ਰਿਹਾ ਕਰੇ, ਅੱਗੇ ਅੱਗੇ ਰਾਮ ਰਾਮ ਬੋਲੀ ਚੱਲੇ, ਮਗਰ ਮਗਰ ਤੋਤਾ ਬੋਲੀ ਚੱਲੇ। ਜਾਚ ਆ ਗਈ। ਜਦੋਂ ਧਰੂ ਬਾਲਕ ਭਗਤੀ ਕਰਨ ਲੱਗਿਆ ਸੀ, ਉਦੋਂ ਉਹਨੇ ਆਰੰਭਤਾ ਕੀਤੀ ਸੀ ਰਾਜ ਲੈਣ ਦੀ ਇੱਛਾ ਸੀ। ਗੁਰਦੁਆਰੇ ਆਉਂਦੇ ਹਾਂ ਆਪਾਂ, ਇੱਛਾ ਹੁੰਦੀ ਹੈ ਪਦਾਰਥਾਂ ਦੀ, ਵੀ ਮੇਰਾ ਪੁੱਤਰ ਠੀਕ ਹੋ ਜੇ, ਸਾਡੀ ਨੌਕਰੀ ਲੱਗ ਜੇ, ਆਹ ਕੰਮ ਬਣ ਜੇ, ਆਹ ਕੰਮ ਬਣ ਜੇ। ਚਲੋ ਇੱਛਾ ਨੂੰ ਮੁੱਖ ਰੱਖ ਕੇ ਆਉਂਦੇ ਹਾਂ, ਜਦੋਂ ਇੱਥੇ ਆ ਕੇ ਗਿਆਨ ਮਿਲਦਾ, ਅੰਮ੍ਰਿਤ ਛਕ ਲੈਂਦੇ ਹਾਂ, ਨਾਮ ਦੀ ਕਮਾਈ ਕਰਨ ਲੱਗ ਪੈਂਦੇ ਹਾਂ, ਇੱਕ ਦਿਨ ਐਸਾ ਆ ਜਾਂਦਾ ਇਹ ਸਾਰਾ ਕੁਝ ਫਿੱਕਾ ਜਾਪਣ ਲੱਗ ਪੈਂਦਾ। ਸ਼ੁਰੂਆਤ ਤੇ ਵੈਸੇ ਇੱਥੇ ਹੁੰਦੀ, ਗੁਰਦੁਆਰੇ ਆਉਣ ਦਾ ਕੋਈ ਨਾ ਕੋਈ ਕਾਰਨ ਬਣਦਾ, ਸਿੱਧਾ ਡਾਇਰੈਕਟ ਨਹੀਂ ਬੰਦਾ ਰੱਬ ਨਾਲ ਜੁੜ ਜਾਂਦਾ, ਹੌਲੀ ਹੌਲੀ ਗੱਲ ਬਣਦੀ। ਅੱਜ ਤਰੀਕਾ, ਧਰੂ ਬਾਲਕ ਰਾਜ ਲੈਣ ਦੀ ਇੱਛਾ ਤੇ ਆਰੰਭਤਾ ਕੀਤੀ ਸੀ ਉਹਨੇ, ਫਿਰ ਐਸਾ ਰੰਗ ਚੜ੍ਹ ਗਿਆ, ਉਹੀ ਧਰੂ ਸੀ ਜਿਹੜਾ ਕਹਿੰਦਾ ਸੀ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨਪ੍ਰੀਤ ਚਰਨ ਕਮਲਾਰੇ, ਹੁਣ ਕਹਿੰਦਾ ਮੈਨੂੰ ਰਾਜ ਦੀ ਲੋੜ ਹੀ ਨਹੀਂ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਜਿਹੜਾ ਨਾਮ ਚ ਆਨੰਦ ਆ ਉਹ ਰਾਜ ਚ ਆਨੰਦ, ਗਿਆਨ ਹੋ ਗਿਆ। ਇਸੇ ਤਰ੍ਹਾਂ ਨਾਮ ਜਪਾਉਂਦੀ ਜਪਾਉਂਦੀ ਛੇ ਛੇ ਘੰਟੇ ਲੱਗੀ ਰਿਹਾ ਕਰੇ ਰਾਮ ਰਾਮ ਜਪਾਉਣ, ਅੱਗੇ ਅੱਗੇ ਬੋਲੇ ਮਗਰ ਮਗਰ ਤੋਤਾ ਬੋਲੇ, ਇੱਥੋਂ ਤੱਕ ਕਿ ਇਹਨੇ ਉੱਠਣਾ, ਪ੍ਰਸ਼ਾਦਾ ਪਾਣੀ ਮਾੜਾ ਮੋਟਾ ਛਕਣਾ, ਫਿਰ ਫਿਰ ਬਹਿ ਜਾਣਾ ਰਾਮ ਰਾਮ ਜਪਾਉਣ। ਦਿਨ ਵੀ ਲੱਗੀ ਰਿਹਾ ਕਰੇ, ਰਾਤ ਨੂੰ ਵੀ ਨਾਮ ਜਪਾਈ ਦਿਆ ਕਰੇ। ਵੇਸ਼ਵਾ ਨੂੰ ਸੌਣਾ ਭੁੱਲ ਗਿਆ ਗਣਕਾਂ ਨੂੰ, ਆਪਣਾ ਦਰਵਾਜ਼ਾ ਬੰਦ ਕਰਤਾ, ਲੋਕ ਆਉਂਦੇ ਨੇ, ਵੇਸ਼ਵਾ ਨੂੰ ਕਹਿੰਦੇ ਦਰਵਾਜ਼ਾ ਖੋਲ, ਕਹਿੰਦੇ ਹੁਣ ਨਹੀਂ ਇਹ ਦਰਵਾਜ਼ਾ ਖੋਲ, ਕੀ ਹੋ ਗਿਆ, ਬੜੀ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ, ਮੇਰਾ ਜੀਵਨ ਬਦਲ ਗਿਆ, ਮੇਰੇ ਤੇ ਮਿਹਰ ਬੁਰਾ ਦੀ ਹੋ ਗਈ। ਈਸ਼ਰ ਸਿੰਘ ਦੀ ਸੰਗਤ ਕਰਕੇ ਬਦਲਿਆ ਜੀਵਨ, ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਜਾਂਦੇ ਹਾਂ, ਜੀਵਨ ਬਦਲਿਆ। ਜੇ ਨਹੀਂ ਬਦਲਿਆ ਤੇ ਮਹਾਰਾਜ ਦੀ ਕਿਰਪਾ ਹੋ ਜਾਵੇ, ਅਜੇ ਵੀ ਕੁਛ ਨਹੀਂ ਵਿਗੜਿਆ। ਭਾਵੇਂ 5 ਸਾਲ ਦੀ ਉਮਰ ਹੈ, ਭਾਵੇਂ 50 ਸਾਲ ਦੀ, ਭਾਵੇਂ 100 ਸਾਲ ਦੀ, ਪੀਂਦਾ ਰਿਹਾ, ਖਾਂਦਾ ਰਿਹਾ ਮਾਸ, ਸ਼ਰਾਬ ਪੀਂਦਾ ਰਿਹਾ, ਜੋ ਮਰਜ਼ੀ ਨਸ਼ੇ ਕੀਤੇ ਨੇ, ਮਨ ਬਣਾ ਲਓ 100 ਸਾਲ ਦਾ ਵੀ ਕਵੇ ਮੈਂ ਅੱਜ ਜੀਵਨ ਬਦਲਾਉਣਾ ਹੈ, ਅੰਮ੍ਰਿਤ ਛਕ ਲਵੇ, ਸਾਰੀ ਜ਼ਿੰਦਗੀ ਪਾਪ ਕੀਤੇ ਨੇ ਪਰ ਅੰਮ੍ਰਿਤ ਛਕ ਲਿਆ ਤੇ ਸਮਝ ਲਓ ਸਾਰੀ ਕੀਤੇ ਪਾਪ ਨਾਸ਼ ਹੋ ਜਾਣੇ ਨੇ, ਸਾਰੀ ਜ਼ਿੰਦਗੀ ਲੇਖੇ ਚ ਪੈ। ਸਾਰੀ ਜ਼ਿੰਦਗੀ ਲੇਖੇ ਚ ਪੈ ਜਾਂਦੀ। ਰਾਮ 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 ਜਪਾਇਆ ਕਰੇ ਕਰਤਾ ਦਰਵਾਜ਼ਾ ਬੰਦ, ਇੰਨਾ ਅਸਰ, ਬੜੀ ਕਿਰਪਾ ਹੋਈ, ਰੰਗੀ ਹੋਈ, ਮਨ ਰੰਗਿਆ ਗਿਆ, ਗੁਰਮੁਖ ਬਣ ਜਾਂਦੇ ਨੇ, ਅਸਰ ਹੋ ਜਾਂਦਾ। ਸਤਿਗੁਰਾਂ ਦੀ ਕਿਰਪਾ ਹੁੰਦੀ, ਮਨ ਵੇਚ ਦਿੱਤਾ ਆਪਣਾ, ਮਨ ਦੇ ਦਿੱਤਾ। ਸਾਧ ਸੰਗਤ ਜੀ ਹੁਣ ਨਾਮ ਜਪਾਉਂਦੀ ਰਹੀ ਜਪਾਉਂਦੀ ਰਹੀ, ਇੱਕ ਦਿਨ ਰਾਤ ਨੂੰ ਸੁੱਤ ਸੌ ਗਈ, ਤੋਤੇ ਦੇ ਪਿੰਜਰੇ ਦੇ ਵਿੱਚ ਸੱਪ ਵੜ ਗਿਆ, ਤੋਤੇ ਨੂੰ ਤੇ ਖਾ ਗਿਆ। ਸਵੇਰੇ ਉੱਠੀ, ਇਸ਼ਨਾਨ ਕੀਤਾ, ਉਵੇਂ ਜਿਵੇਂ ਬੋਲ ਗੰਗਾ ਰਾਮ ਰਾਮ ਰਾਮ, ਗੰਗਾ ਰਾਮ ਕਿੱਥੋਂ ਬੋਲੇ, ਗੰਗਾ ਰਾਮ ਤੇ ਹੈ ਹੀ ਨਹੀਂ, ਸੱਪ ਬੈਠਾ ਵਿੱਚ। ਫਿਰ ਆਵਾਜ਼ ਮਾਰੀ, ਬੋਲ ਗੰਗਾ ਰਾਮ ਰਾਮ ਰਾਮ, ਹੋਵੇ ਤੇ ਬੋਲੇ, ਫਿਰ ਆਵਾਜ਼ ਨਹੀਂ ਆਈ। ਇਹਨੇ ਤੀਜੀ ਦਫਾ ਪਿੰਜਰੇ ਦੇ ਵਿੱਚ ਹੱਥ ਪਾਇਆ ਤੇ ਕਹਿੰਦੀ ਬੋਲ ਗੰਗਾ ਰਾਮ ਰਾਮ ਰਾਮ, ਸੱਪ ਨੇ ਡੰਗ ਮਾਰਿਆ, ਨਹੀਂ ਪਤਾ ਲੱਗਿਆ, ਕਹਿੰਦੀ ਸ਼ਾਇਦ ਤੋਤਾ ਹੈ। ਫਿਰ ਹੱਥ ਮਾਰਿਆ, ਉਹਨੇ ਫਿਰ ਡੰਗ ਮਾਰਤਾ, 2 ਵਾਰੀ ਸੱਪ ਦਾ ਡੰਗ ਵੱਜਿਆ ਤੇ ਜ਼ਹਿਰ ਚੜ ਗਿਆ, ਇੱਕਦਮ ਅਸਰ ਹੋ ਗਿਆ। ਨਾਲੇ ਕਹੀ ਜਾਵੇ ਰਾਮ ਰਾਮ, ਨਾਲੇ ਪਿੰਜਰੇ ਨਾਲੋਂ ਹੱਥ ਛੁੱਟ ਕੇ ਧਰਤੀ ਤੇ ਡਿੱਗ ਪਈ। ਡਿੱਗੀ ਹੋਈ ਵੀ ਰਾਮ 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 ਕਰੀ ਜਾਂਦੀ, ਜਾਨ ਨਿਕਲ ਰਹੀ ਹੈ ਕਿ ਰਾਮ ਰਾਮ ਯਾਦ ਹੈ। ਅੰਤ ਕਾਲ ਨਾਰਾਇਣ ਸਿਮਰ, ਐਸੀ ਚਿੰਤਾ ਮਹਿਜੇ ਮਰੈ, ਬਦਤ ਲੋਚਨ ਤੇ ਨਰ ਮੁਕਤਾ, ਪਿਤੰਬਰ ਵਾਹ ਕਹਿ ਦੇ ਬਸ। ਜਿਹਨੂੰ ਅੰਤ ਵੇਲੇ ਰੱਬ ਯਾਦ ਆ ਜਾਵੇ ਮੁਕਤ ਹੋ ਜਾਂਦਾ। ਹੁਣ ਆਪਾਂ ਕਹਾਂਗੇ ਕਿ ਫਿਰ ਆਪਾਂ ਤੇ ਮੁਕਤ ਹੋ ਜਾਵਾਂਗੇ, ਅੰਤ ਵੇਲੇ ਰੱਬ ਰੱਬ ਕਰ ਲਾਂਗੇ, ਕੋਈ ਗੱਲ ਨਹੀਂ, ਹੁਣ ਪੀਣੀ ਹੈ ਪੀ ਲਓ, ਅੰਤ ਵੇਲੇ ਰਾਮ ਰਾਮ ਕਰ ਲਾਂਗੇ। ਪਰ ਯਾਦ ਰੱਖਿਓ, ਜਿਹੜੇ ਬੰਦੇ ਨੇ ਜਿਉਂਦੇ ਨੇ ਕਿਤੇ ਰੱਬ ਰੱਬ ਨਹੀਂ ਨਾ ਕੀਤਾ, ਮਰਨ ਵੇਲੇ ਕਹੋ ਬਾਪੂ ਜੀ ਰਾਮ ਕਹੋ, ਉਹ ਕਹੂਗਾ ਹਾਏ, ਕਿਉਂਕਿ ਜਾਨ ਨਿਕਲ ਰਹੀ ਹੋ, ਹਾਏ ਹਾਏ ਕਰੂਗਾ, ਕਦੇ ਵੀ ਰਾਮ ਰਾਮ ਨਹੀਂ ਕਰਦਾ, ਕਰੇਗਾ ਹੀ ਉਹ ਜਿਹਨੂੰ ਸੁਭਾਅ ਪਿਆ। ਅੰਤ ਵੇਲੇ ਕਹਿਣਗੇ ਇਹਨੂੰ ਸੁਖਮਣੀ ਸਾਹਿਬ ਸੁਣਾਓ, ਇਹਨੂੰ ਜਪਜੀਤ ਸਾਹਿਬ ਸੁਣਾਓ। ਜਪਜੀਤ ਸਾਹਿਬ ਵਾਲਾ ਜਪਜੀਤ ਸਾਹਿਬ ਕਰਦਾ ਪਰ ਉਹ ਹਾਏ ਹਾਏ ਕਰਦਾ, ਕਿਉਂਕਿ ਉਹਨੇ ਜ਼ਿੰਦਗੀ 'ਚ ਜਪਜੀਤ ਸਾਹਿਬ ਪੜ੍ਹਿਆ ਨਹੀਂ, ਉਸ ਵੇਲੇ ਦਾ ਜਪਜੀਤ ਸਾਹਿਬ ਕਿੱਥੋਂ ਉਤਾਰ। ਸੁਭਾਅ ਜਿਹਨੂੰ ਪਿਆ ਹੋਵੇ ਉਹ ਅੰਤ ਵੇਲੇ ਵੀ ਜਪੂ। ਜਿਹੜਾ ਹੁਣ ਹਰ ਸਮੇਂ 2.5 ਘੰਟੇ ਦਿਨ 'ਚ ਲਾਉਂਦਾ ਨਾ, 24 ਘੰਟਿਆਂ 'ਚੋਂ, ਮਰਨ ਵੇਲੇ ਉਹਨੂੰ ਵਾਹਿਗੁਰੂ ਵਾਹਿਗੁਰੂ ਯਾਦ ਆ, ਅਤੇ ਮਰਨ ਲੱਗਿਆ ਹੋਵੇ ਵਾਹਿਗੁਰੂ ਹਿਰਦੇ 'ਚੋਂ ਨਿਕਲ ਗਿਆ ਤਾਂ ਸਮਝ ਲਓ ਬੇੜਾ ਬੰਨੇ ਲੱਗ ਜਾਣਾ। ਪਰ ਇਹ ਕੰਮ ਬੜਾ ਹੋ, ਉਹ ਜਾਂਦੀ ਜਾਂਦੀ ਰਾਮ ਰਾਮ ਕਹਿ ਗਈ, ਭਾਵੇਂ ਸਾਰੀ ਜ਼ਿੰਦਗੀ ਪਾਪ ਕਰਦੀ ਰਹੀ, ਸਾਰੀ ਜ਼ਿੰਦਗੀ। ਭਾਈ ਗੁਰਦਾਸ ਜੀ ਨੇ ਵਾਰ ਲਿਖੀ ਉਹਦੇ 'ਚ, ਭਾਈ ਸਾਹਿਬ ਕਹਿੰਦੇ ਨੇ ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲ ਹਾਰ ਪਰੋਤਾ, ਵੀ ਗਨਕਾ ਨੇ ਪਾਪਾਂ ਦਾ ਹਾਰ ਪਰੋਤਾ, ਵੀ ਪੂਰੇ ਪਾਪ ਕੀਤੇ, ਬੜਾ ਜੀਵਨ ਮਾੜਾ ਸੀ। ਪਰ ਭਾਈ ਸਾਹਿਬ ਨੇ ਲਾਸਟ ਪੰਕਤੀ 'ਚ ਲਿਖਿਆ, ਗਈ ਬੈਕੁੰਠ ਬਿਵਾਨ ਚੜ੍ਹ, ਨਰਕਾਂ ਵਿੱਚ ਨਾ ਖਾਧੋ ਸੁਗੁਰਤਾ। ਨਰਕਾਂ 'ਚ ਨਹੀਂ ਗਈ, ਕੀਤੇ ਕੰਮ ਮਾੜੇ ਸੀ ਪਰ ਗਈ ਬੈਕੁੰਠ ਵਿੱਚ, ਕਿਉਂ? ਕਿਉਂਕਿ ਮਹਾਂਪੁਰਖਾਂ ਦੀ ਸੰਗਤ, ਜਿਨ੍ਹਾਂ ਨੇ ਰਾਮ ਨਾਲ ਜੋੜਿਆ, ਨਾਮ ਨਾਲ ਜੋੜਿਆ। ਤੇ ਸਾਧੂ ਉਹੀ ਹੈ ਜਿਹੜਾ ਨਾਮ ਨਾਲ ਜੋੜੇ, ਨਾਮ ਦੇਵੇ ਨਾ, ਨਾਮ ਦੇਣਾ ਸਾਧੂਆਂ ਦਾ ਕੰਮ ਨਹੀਂ, ਨਾਮ ਜਪਾਉਣਾ ਸਾਧੂਆਂ ਦਾ ਕੰਮ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਸੰਤ ਦੇਵੈ ਨਾਮ, ਸੰਤ ਜਪਾਵੈ ਨਾਮ। ਸਾਧੂ ਦਿੱਤੇ ਨਾਮ ਨੂੰ ਜਪਾ ਸਕਦਾ, ਆਪ ਨਹੀਂ ਦੇ ਸਕਦਾ, ਨਾਮ ਦੇਣਗੇ ਪੰਜ ਪਿਆਰੇ। ਉਹੀ ਗਨਕਾ ਸੀ ਨਾ, ਪੜ੍ਹਦੇ ਧਾਰਨ, ਉਹ ਗਨਕਾ ਚੱਲੀ ਹੈ ਬਵਾਨਾ ਉੱਤੇ ਬੈਠ ਕੇ, ਪਾਪਾ ਦਾ ਪਹਾੜ ਤੇ ਗਿਆ, ਸਾਰੇ ਕਿਰਪਾ ਹੋਏਗੀ ਸੱਚਖੰਡ ਮਹਾਰਾਜ ਨੇ ਮੁਕਤੀ ਦਾ ਲਾਲਚ ਨਹੀਂ ਦਿੱਤਾ ਆਪਣੇ ਗੁਰਸਿੱਖ ਬਿਲਕੁਲ ਲਾਲਚ ਨਹੀਂ ਦਿੱਤਾ ਵੀ ਤੂੰ ਮੇਰਾ ਨਾਮ ਜਪ ਮੈਂ ਤੈਨੂੰ ਮੁਕਤ ਕਰ ਦੂੰ ਬਿਲਕੁਲ ਨਹੀਂ ਸਤਿਗੁਰਾਂ ਨੇ ਆਖਿਆ ਤੂੰ ਨਾਮ ਜਪ ਤੇ ਜੀਵਨ ਮੁਕਤ ਹੋ ਜੇ ਤੇ ਜਿਉਂਦਾ ਮੁਕਤ ਹੋ ਗਿਆ ਫਿਰ ਤੇ ਸਮਝ ਲਈ ਵੀ ਮੈਂ ਮਰ ਕੇ ਵੀ ਮੁਕਤ ਹੋਵਾਂਗਾ ਕਿਉਂਕਿ ਆਪਾਂ ਨੂੰ ਕੀ ਪਤਾ ਮੈਂ ਮੁਕਤ ਹੋਣਾ ਕਿ ਨਹੀਂ ਹੋਣਾ ਹੈ ਕਿਸੇ ਨੂੰ ਭਰੋਸਾ ਮਰਨ ਤੋਂ ਬਾਅਦ ਪਤਾ ਹੈ ਵੀ ਆਪਾਂ ਨਰਕਾਂ 'ਚ ਜਾਣਾ ਹੈ ਕਿ ਸੱਚਖੰਡ 'ਚ ਜਾਣਾ ਹੈ ਮੁਕਤ ਹੋਣਾ ਹੈ ਜਾਂ ਨਹੀਂ ਹੋਣਾ ਕੀ ਪਤਾ ਹੈ ਮਹਾਰਾਜ ਜੀ ਨੇ ਆਖਿਆ ਵੀ ਜੇ ਤੂੰ ਯਕੀਨ ਤੈਨੂੰ ਦਵਾਈਏ ਆਪਣੇ ਯਕੀਨ ਕਰ ਕਿ ਜੇ ਮੈਂ ਜਿਉਂਦਾ ਮੁਕਤ ਹੈ ਤੇ ਮਰਿਆ ਵੀ ਮੁਕਤ ਜੇ ਜਿਉਂਦਾ ਮੁਕਤ ਨਾ ਹੋ ਸਕਿਆ ਮਰ ਕੇ ਕਦੇ ਮੁਕਤ ਨਹੀਂ ਹੋ ਸਕਿਆ ਜੀਵਨ ਮੁਕਤ ਕੀਤਾ ਸਤਿਗੁਰਾਂ ਨੇ ਜਿਉਂਦਾ ਹੋਇਆ ਨਾਮ ਦੀ ਕਮਾਈ ਕਰ ਕਈ ਬੰਦੇ ਐਸੇ ਨੇ ਜਿਹੜੇ ਸੌ ਸੌ ਸਾਲ ਦੇ ਵੀ ਕੰਮਾਂ ਕਾਰਾਂ 'ਚ ਫਸੇ ਨੇ ਘਰ ਦਾ ਹੀ ਫਿਕਰ ਹੈ ਉਹਨਾਂ ਨੂੰ ਨਹੀਂ ਮੁਕਤ ਹੋਏ ਕਈ ਐਸੇ ਨੇ ਜਿਨ੍ਹਾਂ ਨੇ 50-60 ਸਾਲ ਦੀ ਉਮਰ ਹੋਈ ਬੱਚੇ ਕਮਾਉਣ ਲੱਗ ਪਏ ਪੋਤੇ ਹੋ ਗਏ ਅੱਗੇ ਲਓ ਬੱਚਿਓ ਕਮਾਓ ਖਾਓ ਮੇਰੀ ਜ਼ਿੰਮੇਵਾਰੀ ਖਤਮ ਹੈ ਤੇ ਨਾਮ ਜਪਣਾ ਜਿਉਂਦਾ ਮੁਕਤ ਹੈ ਜਿਹੜਾ ਜਿਉਂਦਾ ਮੁਕਤ ਮਰਿਆ ਵੀ ਮੁਕਤ ਜਿਹੜਾ ਜਿਉਂਦਾ ਫਸਿਆ ਉਹ ਮਰ ਕੇ ਵੀ ਫਸੀ ਜੀਵਨ ਮੁਕਤ ਹੋ ਗਿਆ ਜਦੋਂ ਜਿਉਂ ਜਿਉਂ ਕਮਾਈ ਕਰਾਂਗੇ ਆਪਣੇ ਆਪ ਹੀ ਮੂੰਹ ਘਟਦਾ ਜਾਣਾ ਇੱਕ ਦਿਨ ਐਸਾ ਹੁੰਦਾ ਮਹਾਰਾਜ ਉਹ ਐਸੀ ਸਤਿਗੁਰਾਂ ਦੀ ਮਹਾਰਾਜ ਦੀ ਬਖਸ਼ਿਸ਼ ਹੁੰਦੀ ਹੈ ਉਹ ਬੰਦਾ ਜਿਹੜਾ ਘਰ ਦੇ ਜੰਜਾਲ ਛੱਡਣ ਨੂੰ ਤਿਆਰ ਨਹੀਂ ਚਾਬੀਆਂ ਮੁੰਡਿਆਂ ਨੂੰ ਫੜਾ ਦਿੰਦਾ ਜਿਵੇਂ ਮਰਜ਼ੀ ਕਰੋ ਤੁਹਾਡੀ ਮਰਜ਼ੀ ਸੋ ਗੁਰੂ ਪਿਆਰਿਓ ਜੀਵਨ ਮੁਕਤ ਹੋਣਾ ਨਾਮ ਦੀ ਕਮਾਈ ਕਰਕੇ ਅਭਿਆਸ ਕਰਕੇ ਸੇਵਾ ਅਤੇ ਸਿਮਰਨ ਨਾਲ ਜੋ ਸਤਿਗੁਰਾਂ ਦੀ ਬਹੁਤ ਵੱਡੀ ਬਖਸ਼ਿਸ਼ ਹੈ ਜੋ ਪਹਿਲੇ ਦੀਵਾਨ ਵਿੱਚ ਬਹੁਤ ਇਕੱਠ ਭਾਵੇਂ ਕਿ ਪਿੰਡਾਂ ਦੇ ਵਿੱਚ ਕੰਮਾਂ ਕਾਰਾਂ ਦਾ ਸਮਾਂ ਜ਼ਿਮੀਂਦਾਰਾਂ ਦੇ ਟਰੈਕਟਰ ਵਿਹਲੇ ਨਹੀਂ ਸਾਰਾ ਸਾਰਾ ਦਿਨ ਬਿਜਾਈ ਕਰਦੇ ਨੇ ਹੋਰ ਵੀ ਕੰਮ ਕਰ ਨੇ ਪਰ ਫਿਰ ਵੀ ਬਹੁਤ ਸੰਗਤ ਦਾ ਇਕੱਠ ਧੰਨ ਨੇ ਜਿਨ੍ਹਾਂ ਜਿਨ੍ਹਾਂ ਨੇ ਲਾਹਾ ਲਿਆ ਠੰਡ ਦਾ ਮੌਸਮ ਹੈ ਇੱਥੋਂ ਨੇੜੇ ਦੇ ਪੈਦਲ ਜਾਣਾ ਹੈ ਪਰ ਟਰਾਲੀਆਂ ਦੇ ਵਿੱਚ ਆਉਣ ਵਾਲੀ ਸੰਗਤ ਨੂੰ ਪਤਾ ਹੈ ਬਹੁਤ ਠੰਡ ਲੱਗਦੀ ਬੜੀ ਠੰਡੀ ਹਵਾ ਅੱਗੋਂ ਪੈਂਦੀ ਹੈ ਪਰ ਧੰਨ ਨੇ ਸੰਗਤਾਂ ਜੋ ਠੰਡ ਦੀ ਪਰਵਾਹ ਨਾ ਕਰਦੇ ਹੋਏ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ ਕੱਲ੍ਹ ਦਾ ਦੀਵਾਨ ਪਰਸੋਂ ਦਾ ਅਤੇ ਚੌਥੇ ਚਾਰ ਦੀਵਾਨ ਦਾਸ ਸਦਾ ਜਿੱਥੇ ਵੀ ਦੀਵਾਨ ਹੁੰਦੇ ਨੇ ਤਿੰਨ ਦੀਵਾਨਾਂ ਤੋਂ ਵੱਧ ਨਹੀਂ ਜਾਂ ਦੋ ਜਾਂ ਤਿੰਨ ਇੱਥੇ ਚਾਰ ਨੇ ਕਿਉਂਕਿ ਪਹਿਲੀ ਦਫ਼ਾ ਲੱਗ ਰਹੇ ਨੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਦੀਵਾਨ ਸਨ ਦਸੰਬਰ ਮਹੀਨੇ ਦੇ ਪਰ ਕਿਸੇ ਪਿੰਡ ਨੂੰ ਬੇਨਤੀ ਕਰਕੇ ਉਹਨਾਂ ਦੇ ਅੱਗੇ ਕਰਕੇ ਇਹਨਾਂ ਨੂੰ ਜਲਦੀ ਸਮਾਂ ਮਿਲ ਗਿਆ ਮਹਾਰਾਜ ਨੇ ਬਖਸ਼ਿਸ਼ ਕੀਤੀ ਉਪਰਾਲਾ ਪ੍ਰਬੰਧਕਾਂ ਦਾ ਬੜਾ ਸੋਹਣਾ ਪ੍ਰਬੰਧ ਹੈ ਕਿਉਂਕਿ ਉੱਪਰ ਟੈਂਟ ਲਾਉਣ ਤੋਂ ਬਿਨਾਂ ਵੀ ਸਰ ਸਕਦਾ ਸੀ ਘੱਟ ਲਾ ਕੇ ਵੀ ਸਰ ਸਕਦਾ ਕਿਉਂਕਿ ਸੰਗਤ ਨੇ ਬੈਠਣਾ ਹੈ ਪਰ ਇਹਨਾਂ ਦੇ ਮਨ 'ਚ ਇੰਨਾ ਪਿਆਰ ਹੈ ਕਿ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਠੰਡ ਦਾ ਮੌਸਮ ਹੈ ਸਾਰੀ ਸੰਗਤ ਆਨੰਦ ਮਾਣੇ ਕਿ ਖੁੱਲ੍ਹਾ ਪੰਡਾਲ ਲਾਇਆ ਸੋ ਭਾਵੇਂ ਕਿ ਇੱਥੇ ਜਗ੍ਹਾ ਕਿਉਂਕਿ ਕਿਧਰੇ ਟਰਾਲੀਆਂ ਖਲੋਤੀਆਂ ਨੇ ਕਿਧਰੇ ਲੰਗਰ ਅਲੱਗ ਅਲੱਗ ਥਾਵਾਂ 'ਤੇ ਹੋਇਆ ਪਹਿਲਾਂ ਤਾਂ ਅਨਾਜ ਮੰਡੀ 'ਤੇ ਰੱਖਿਆ ਸੀ ਪ੍ਰੋਗਰਾਮ ਪਰ ਉਹ ਫਿਰ ਜ਼ਿਆਦਾ ਦੂਰ ਹੋਣ ਕਰਕੇ ਪਹਿਲੀ ਦਫ਼ਾ ਇੱਥੇ ਰੱਖ ਲਿਆ ਵੀ ਪਹਿਲੀ ਦਫ਼ਾ ਸ਼ਾਇਦ ਸੰਗਤ ਘੱਟ ਆਵੇ ਪਰ ਮੇਰੇ ਖਿਆਲ ਵਿੱਚ ਜੇ ਪਹਿਲੇ ਦੀਵਾਨ 'ਤੇ ਇੰਨੀ ਸੰਗਤ ਹੈ ਕੱਲ੍ਹ ਨੂੰ ਇਹ ਤੂੰ ਡਬਲ ਹੋ ਜਾਣੀ ਅੱਧੀ ਜਗ੍ਹਾ ਅੱਜ ਭਰ ਗਈ ਅੱਧੀ ਕੱਲ੍ਹ ਨੂੰ ਭਰ ਜੂ ਪਰਸੋਂ ਦਾ ਦੀਵਾਨ ਵੀ ਅਤੇ ਚੌਥੇ ਦਾ ਵੀ ਹੈ ਫਿਰ ਜਗ੍ਹਾ ਬੈਠਣ ਨੂੰ ਮਿਲਣੀ ਨਹੀਂ ਇੱਥੇ ਹਾਈ ਕੋਰਟ 'ਚ ਇਹ ਜਗ੍ਹਾ ਘੱਟ ਹੈ ਪਰ ਚਲੋ ਫਿਰ ਮਹਾਰਾਜ ਨੇ ਕਿਰਪਾ ਕਰਨੀ ਵਕਤ ਵਿਚਾਰੇ ਸੋ ਬੰਦਾ ਹੋਏ ਜਿਵੇਂ ਹੋਵੇ ਉਵੇਂ ਜਿੱਥੇ ਜਿੰਨੀ ਜਗ੍ਹਾ ਮਿਲੇ ਉਸ ਹਿਸਾਬ ਨਾਲ ਸੰਗਤ ਨੇ ਆਪੇ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਸਤਿਗੁਰਾਂ ਦੀ ਕਿਰਪਾ ਦਾ ਸਦਕਾ ਆਪੇ ਆਨੰਦ ਮਾਨਣਾ ਹੈ ਕੋਈ ਖਲੋ ਕੇ ਕੋਈ ਬਹਿ ਕੇ ਅਤੇ ਦਿਨ ਦੀਵਾਨ ਇਸ ਪੰਡਾਲ ਦੇ ਬਾਕੀ ਨੇ ਜੋੜਾ ਘਰ ਬਣਿਆ ਇਹ ਵੀ ਬਾਹਰ ਲੈ ਜਾਣਗੇ ਕੁਝ ਚਾਹ ਦਾ ਪ੍ਰੋਗਰਾਮ ਇੱਥੇ ਇਹ ਵੀ ਬਾਹਰ ਲੈ ਜਾਣਗੇ ਇਹ ਸਾਰਾ ਪੰਡਾਲ ਜੋ ਹੈ ਇਹ ਸਾਰਾ ਜੋ ਅੱਜ ਕੁਝ ਘਾਟਾਂ ਨੇ ਸਾਊਂਡ ਵੀ ਕੁਝ ਠੀਕ ਨਹੀਂ ਲੱਗਿਆ ਔਰ ਜਰਨੇਟਰ ਦੀ ਆਵਾਜ਼ ਵੀ ਬਹੁਤ ਆਉਂਦੀ ਰਹੀ ਹੈ ਹੁਣ ਤੇ ਬੰਦ ਹੋਇਆ ਪਹਿਲਾਂ ਬਹੁਤ ਖੜਕਾ ਹੋ ਰਿਹਾ ਸੀ ਉਹ ਵੀ ਦੂਰ ਕਰੋ, ਕੱਲ ਨੂੰ ਉਹਦੀ ਆਵਾਜ਼ ਸਟੇਜ ਤੱਕ ਨਾ ਆਵੇ। ਅੱਜ ਕੁਝ ਬੱਚੇ ਬਾਹਰ ਫਿਰਦੇ ਰਹੇ ਨੇ, ਦੌੜਦੇ ਰਹੇ ਨੇ, ਹੁਣ ਚੁੱਪ ਕੀਤੇ ਨੇ। ਸੋ ਕੱਲ ਨੂੰ 8-10 ਸੇਵਾਦਾਰ ਖੜਾਓ ਜੋ ਬੱਚੇ ਆਲੇ ਦੁਆਲੇ ਫਿਰਨ ਨਾ। ਇਕੱਠ ਜ਼ਿਆਦਾ ਹੋਵੇ ਤੇ ਕੰਟਰੋਲ ਵੀ ਉਨਾ ਹੀ ਜ਼ਰੂਰੀ ਹੈ, ਪ੍ਰਬੰਧ ਉਦੋਂ ਵੱਧ ਤਕੜਾ ਚਾਹੀਦਾ, ਕਿਉਂਕਿ ਸੰਗਤ ਜ਼ਿਆਦਾ ਹੋਵੇ ਤੇ ਪ੍ਰਬੰਧ ਵੀ ਜ਼ਰੂਰੀ ਹੈ। ਟਰਾਲੀਆਂ ਟਰੈਕਟਰ ਰਸਤੇ ਦੇ ਵਿੱਚ ਖਲੋਤੇ ਨੇ, ਜੇ ਜਗ੍ਹਾ ਖੁੱਲੀ ਹੋਵੇ ਇੱਕ ਜਗ੍ਹਾ ਖਲੋ ਸਕਦੇ ਨੇ ਸਾਰੇ। ਕੋਈ ਕਿਸੇ ਪਾਸੇ ਖਿਲਾਰ ਦਿੰਦਾ, ਕੋਈ ਕਿਸੇ ਪਾਸੇ ਬਾਜ਼ਾਰ ਖਿਲਾਰ ਦਿੰਦਾ, ਦਿੱਕਤ ਆਉਂਦੀ ਹੈ। ਪਰ ਚਲੋ ਐਦਕੀ ਇੱਥੇ ਦੀਵਾਨ ਲੱਗ ਰਹੇ ਨੇ, ਅੱਗੇ ਤੋਂ ਮਹਾਰਾਜ ਕਿਰਪਾ ਕਰਨਗੇ ਤੇ ਫਿਰ ਅਨਾਜ ਮੰਡੀ ਵਿੱਚ ਸਮਾਗਮ ਰੱਖਾਂਗੇ, ਕਿਉਂਕਿ ਇਹ ਪਹਿਲੀ ਦਫ਼ਾ ਸਮਾਗਮ ਸੀ। ਸਾਰੇ ਸ਼ਹਿਰਾਂ ਦੇ ਵਿੱਚ ਨੇੜੇ ਨੇੜੇ ਪਿੰਡਾਂ ਦੇ ਵਿੱਚ ਪਟਿਆਲੇ ਤੇ ਬਹੁਤ ਸਮਾਗਮ ਹੁੰਦੇ ਨੇ, 3 ਸਾਲ ਤੋਂ ਹੋ ਰਹੇ ਨੇ, ਇਹ ਨਾਭੇ 'ਚ ਪਹਿਲੀ ਵਾਰੀ ਸਮਾਗਮ ਹੋਇਆ। ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਕਾਹਦੇ ਵਾਸਤੇ? ਅੰਮ੍ਰਿਤ ਛਕਾਉਣ ਵਾਸਤੇ। ਅੰਮ੍ਰਿਤ ਤੋਂ ਬਿਨਾਂ ਸਮਾਗਮ ਦਾ ਕੋਈ ਫਾਇਦਾ ਨਹੀਂ। ਦੀਵਾਨ 5 ਲੱਗੇ, ਦੀਵਾਨ 7 ਲੱਗੇ, ਦੀਵਾਨ 10 ਲੱਗੇ, ਦੀਵਾਨ 3 ਲੱਗੇ, ਤੇ ਜੇ ਝਾੜੀ ਕੋਈ ਨਹੀਂ ਨਿਕਲਿਆ, ਜੇ 10-20 ਬੰਦਿਆਂ ਨੂੰ ਅੰਮ੍ਰਿਤ ਹੀ ਨਾ ਛਕਾਇਆ, ਉਹ ਦੀਵਾਨਾਂ ਦਾ ਕੋਈ ਫਾਇਦਾ ਨਹੀਂ। ਕਿਉਂਕਿ ਦੀਵਾਨ ਦਾ ਕੀ ਮਨੋਰਥ ਹੈ? ਸਾਖੀਆਂ ਸੁਣਨੀਆਂ ਸੁਣਾਉਣੀਆਂ ਬਸ ਨਹੀਂ। ਦੀਵਾਨ ਹੁੰਦੇ ਹੀ ਸਮਾਗਮ ਇਸ ਵਾਸਤੇ ਨੇ ਵੀ ਵੱਧ ਤੋਂ ਵੱਧ ਸੰਗਤ ਅੰਮ੍ਰਿਤ ਛਕੇ। ਅੰਮ੍ਰਿਤ ਤੋਂ ਬਿਨਾਂ ਸਮਾਗਮ ਦਾ ਕਿਆ ਫਾਇਦਾ? ਅੰਮ੍ਰਿਤ ਵਾਸਤੇ ਹੀ ਸਮਾਗਮ ਰੱਖੇ ਜਾਂਦੇ। ਰਾਗੀ ਢਾਡੀ ਕੋਈ ਵੀ ਬੁਲਾਇਆ ਜਾਂਦਾ ਤੇ ਜੋੜਨ ਵਾਸਤੇ ਬੁਲਾਇਆ ਜਾਂਦਾ, ਗੁਰੂ ਗ੍ਰੰਥ ਸਾਹਿਬਾਂ ਨੇ ਜੋੜੋ 1 ਨੂੰ 10 ਨੂੰ 20 ਨੂੰ ਅੰਮ੍ਰਿਤ ਛਕਾਓ। ਸੋ ਇਸ ਕਰਕੇ ਅੰਮ੍ਰਿਤ ਦਾ ਵੱਟ ਲਾਸਟ ਦੀਵਾਨ ਵਿੱਚ 20 ਤਾਰੀਖ ਨੂੰ ਅੰਮ੍ਰਿਤ ਸੰਚਾਰ ਹੋਏਗਾ, ਸਾਰੇ ਪਿੰਡਾਂ ਦੇ ਵਿੱਚ ਅੰਮ੍ਰਿਤ ਸੰਚਾਰ ਹੁੰਦੇ ਨੇ ਜਿੱਥੇ ਦੀਵਾਨ ਹੁੰਦੇ ਨੇ। ਸੋ ਪਰਸੋਂ ਨੂੰ ਪੰਜੋਖਰਾ ਸਾਹਿਬ ਅੰਮ੍ਰਿਤ ਸੰਚਾਰ ਹੋਣਾ ਤੇ ਚੌਥੇ ਨੂੰ ਭਾਵ 20 ਤਾਰੀਖ ਨੂੰ ਸ਼ਾਮ ਨੂੰ 6 ਵਜੇ ਇਹ ਨਾਭੇ 'ਚ ਅੰਮ੍ਰਿਤ ਸੰਚਾਰ ਹੋਏਗਾ। ਵੱਧ ਤੋਂ ਵੱਧ ਸੰਗਤ ਨੇ ਅੱਜ ਸੁਣਿਆ, ਕੱਲ੍ਹ ਨੂੰ ਸੁਣਨਾ ਤੇ ਪਰਸੋਂ ਨੂੰ ਸੁਣਨਾ। 3 ਦਿਨਾਂ ਦਾ ਝਾੜ ਜਿਹੜਾ ਉਹ ਲਾਸਟ ਦੀਵਾਨ 'ਚ ਪਤਾ ਲੱਗਣਾ ਹੈ ਵੀ ਪ੍ਰਬੰਧਕਾਂ ਨੇ ਇੰਨਾ ਸੋਹਣਾ ਪ੍ਰਬੰਧ ਕੀਤਾ, ਲੰਗਰ ਲਾਇਆ, ਤੇ ਇਹਦਾ ਝਾੜ ਕੀ ਨਿਕਲਿਆ ਸਮਾਗਮ? ਫਸਲ ਨੂੰ ਕੀ ਕਰਨਾ ਜੇ ਝਾੜ ਨਾ ਨਿਕਲੇ? ਜ਼ਰੂਰੀ ਹੈ ਝਾੜ ਨਿਕਲੇ। ਅੰਮ੍ਰਿਤ ਸੰਚਾਰ ਤੋਂ ਬਿਨਾਂ ਸਮਾਗਮ ਦਾ ਕੋਈ ਮਨੋਰਥ ਨਹੀਂ। ਅੰਮ੍ਰਿਤ ਜ਼ਰੂਰੀ ਹੈ, ਅੰਮ੍ਰਿਤ ਵਛਕਾਉਣ ਵਾਸਤੇ ਹੀ ਇਹ ਦਿਨ ਰਾਤ ਉਪਰਾਲੇ ਹੁੰਦੇ ਨੇ। ਸੋ ਇਸ ਕਰਕੇ ਕੱਲ੍ਹ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਅੰਮ੍ਰਿਤ ਸੰਚਾਰ ਹੋਇਆ ਸੀ, ਆਪ ਜੀ ਨੂੰ ਪਤਾ ਹੈ। 411 ਪੁਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ, ਪਰਸੋਂ ਚੰਡੀਗੜ੍ਹ ਰਾਤ ਦੇ ਦੀਵਾਨ ਚੱਲਦੇ, ਚੌਥੇ ਅੰਮ੍ਰਿਤ ਸੰਚਾਰ ਹੋਇਆ, ਪਰਸੋਂ ਦਿਨੇ ਸਮਾਪਤੀ ਹੋਈ ਹੈ। ਪਿੰਡ ਰੋਹਤੀ ਬਸਤਾ ਤੁਹਾਡੇ ਬਿਲਕੁਲ ਨਾਲ ਹੈ, 3-4 ਕਿਲੋਮੀਟਰ ਤੇ ਹੀ ਹੈ, ਇੱਥੇ ਵੀ ਅੰਮ੍ਰਿਤ ਸੰਚਾਰ ਪਰਸੋਂ ਦਿਨੇ ਹੋਇਆ, ਰਾਤ ਨੂੰ ਚੰਡੀਗੜ੍ਹ, ਕੱਲ੍ਹ ਅੰਮ੍ਰਿਤ ਸੰਚਾਰ ਹੋਇਆ ਜਿਹੜਾ ਉਹ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ ਅੰਮ੍ਰਿਤ ਸੰਚਾਰ। ਇਸ ਪ੍ਰਚਾਰ ਦੀ ਅਤੇ ਅੰਮ੍ਰਿਤ ਸੰਚਾਰ ਦੀ ਤੁਹਾਡੀਆਂ ਸੀਸਾਂ ਦਾ ਸਦਕਾ ਪਿੰਡ ਪਿੰਡ ਸ਼ਹਿਰ ਸ਼ਹਿਰ ਸਮਾਗਮ ਰੱਖੇ ਜਾਂਦੇ ਨੇ। ਸਤਿਗੁਰਾਂ ਨੇ ਇੱਥੇ ਵੀ ਕਿਰਪਾ ਕੀਤੀ ਹੈ, ਕੱਲ੍ਹ ਅਤੇ ਪਰਸੋਂ ਚੌਥੇ 3 ਦਿਨ ਵੱਧ ਤੋਂ ਵੱਧ ਸੰਗਤ ਨੇ ਲਾਹਾ ਪ੍ਰਾਪਤ ਕਰਨਾ ਹੈ। ਅੱਜ ਪਹਿਲਾ ਦਿਨ ਹੈ, ਸੋ ਇਸ ਕਰਕੇ ਅੱਜ ਮੈਂ ਵੀ ਕੁਝ ਲੇਟ ਹੋ ਗਿਆ, ਕਿਉਂਕਿ ਪੰਜੋਖਰਾ ਸਾਹਿਬ ਤੋਂ ਰਸਤੇ ਅੰਬਾਲੇ 'ਚ ਕੁਝ ਸਮਾਂ ਲੱਗ ਗਿਆ, ਤੇ ਕੱਲ੍ਹ ਤੋਂ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਜਲਦੀ ਸੰਗਤ ਵਿੱਚ ਹਾਜ਼ਰੀ ਭਰੀ ਜਾਏ। ਸੋ ਇਸ ਕਰਕੇ ਕੱਲ੍ਹ ਨੂੰ ਸਾਰਿਆਂ ਨੇ 7 ਵਜੇ ਤੋਂ ਜਥਾ ਆ ਜਾਇਆ ਕਰੇਗਾ, 7-7:15 ਵਜੇ, ਤੇ ਆਪ ਜੀ ਨੇ ਆਉਣਾ ਸ਼ੁਰੂ ਕਰ ਦੇਣਾ। ਜਿੱਥੇ ਜਿੱਥੇ ਜਗ੍ਹਾ ਮਿਲੇ ਪਹਿਲਾਂ ਹੀ ਜਗ੍ਹਾ ਮਲ ਕੇ ਬਹਿ ਜਾਣਾ। ਜਿੰਨਾ ਸਮਾਂ ਇਹ ਨਹੀਂ ਕਿ ਬਾਬੇ ਆਉਣਗੇ ਆਪਾਂ ਤਾਂ ਹੀ ਜਾਣਾ, ਫੇਰ ਹੀ ਜਾਣਾ। ਗੁਰੂ ਦੀ ਗੱਲ ਸੁਣਾਵੇ ਭਾਵੇਂ ਕੋਈ ਸੁਣਾਵੇ, ਇੱਕ ਇੱਕ ਇੱਥੇ ਸਵਾਸ, ਇੱਕ ਇੱਕ ਘੜੀ ਜਿਹੜੀ ਹੈ ਉਹਦਾ ਫਲ ਸਤਿਗੁਰਾਂ ਨੇ ਸਾਡੀ ਝੋਲੀ 'ਚ ਪਾਉਣਾ। ਇਸ ਕਰਕੇ ਵੱਧ ਤੋਂ ਵੱਧ ਨਾਮ ਅੰਮ੍ਰਿਤ ਛਕਣ ਵਾਸਤੇ ਤੁਸੀਂ ਇੱਥੇ ਜਿਹੜੇ ਪ੍ਰਬੰਧਕ ਨੇ, ਸ਼੍ਰੀ ਨਿਰਵੈਰ ਖਾਲਸਾ ਦਲ ਦੇ ਮੈਂਬਰ ਨੇ, ਇਹਨਾਂ ਕੋਲ ਆਪੋ ਆਪਣੇ ਨਾਮ ਦਰਜ ਕਰਾਓ। ਬਾਹਰ ਮਾਸਕ ਪੱਤਰਿਕਾ ਸ਼੍ਰੀ ਨਿਰਵੈਰ ਖਾਲਸਾ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਵੱਲੋਂ ਹਰ ਮਹੀਨੇ ਕੱਢੀ ਜਾਂਦੀ ਹੈ, ਇਸ ਸੰਸਥਾ ਬਾਰੇ ਉਹਦੇ ਵਿੱਚ ਪੂਰੀ ਪੂਰੀ ਜਾਣਕਾਰੀ ਹੈ, ਕਿੱਥੇ ਕਿੱਥੇ ਸਮਾਗਮ ਹੋ ਰਹੇ ਨੇ, ਕਿੰਨੇ ਕਿੰਨੇ ਅੰਮ੍ਰਿਤ ਛਕ ਰਹੇ ਨੇ, ਆਉਣ ਵਾਲੇ ਸਮਾਗਮ ਕਿੱਥੇ ਕਿੱਥੇ ਹੋਣਗੇ, ਪੂਰਾ ਵੇਰਵਾ ਦੀਵਾਨਾਂ ਦਾ ਉਤਾਰਾ ਕੈਸਟਾਂ ਦਾ ਉਹਦੇ ਵਿੱਚ ਹੁੰਦਾ ਹੈ, ਔਰ ਹੋਰ ਕਈ ਸਿਆਣੇ ਸੂਝਵਾਨ ਗੁਰਮੁਖਾਂ ਦੇ ਉਹਦੇ ਵਿੱਚ ਲੇਖ ਲੱਗਦੇ ਨੇ, ਉਹ ਵੀ ਆਪ ਸਟਾਲ ਤੋਂ ਆਪਣਾ ਚੰਦਾ ਭਰ ਦਿਓ ਤੇ ਹਰ ਮਹੀਨੇ ਤੁਹਾਡੇ ਘਰ ਮੈਗਜ਼ੀਨ ਪਹੁੰਚ ਜਾਇਆ ਕਰੇਗਾ, ਨਹੀਂ ਤੇ ਸਟਾਲ ਤੋਂ ਖਰੀਦ ਸਕਦੇ ਹੋ। ਉਹ ਵੀ ਪ੍ਰਚਾਰ ਦਾ ਸਾਧਨ ਹੈ, ਜਾਂ ਸੁਣ ਕੇ ਮੰਨ ਲਓ ਜਾਂ ਪੜ੍ਹ ਕੇ ਮੰਨ ਲਓ, ਮੰਨੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ। ਸਰੀਰ ਦਾ ਸਤਿਕਾਰ ਠੀਕ ਹੈ ਆਪਾਂ ਕਰਦੇ ਹਾਂ ਜੋ ਗੁਰੂ ਦੀ ਗੱਲ ਸੁਣਾਵੇ, ਪਰ ਅਸੀਂ ਜੁੜਨਾ ਸ਼ਬਦ ਨਾਲ, ਸਾਡੇ ਗੁਰੂ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਤੇ ਸਿਰ ਨਾ ਝੁਕੇ, ਗੁਰਸਿੱਖ ਸਿਰ ਝੁਕਾਵੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਹੀ ਝੁਕਾਵੇ, ਇਹ ਆਪ ਜੀ ਦੇ ਚਰਨਾਂ 'ਚ ਬੇਨਤੀਆਂ ਨੇ। ਕੱਲ੍ਹ ਤੇ ਪਰਸੋਂ ਆਓ, ਲਾਹਾ ਲਓ ਅੰਮ੍ਰਿਤ ਛਕਣ ਵਾਸਤੇ। ਵੱਧ ਤੋਂ ਵੱਧ ਆਪੋ ਆਪਣੇ ਨਾਮ ਪ੍ਰਬੰਧਕਾਂ ਕੋਲ ਦਰਜ ਕਰਾਓ ਤਾਂ ਜੋ ਲਾਸਟ ਦੀਵਾਨ ਵਿੱਚ ਅੰਮ੍ਰਿਤ ਸੰਚਾਰ ਹੋਵੇ, ਸੈਂਕੜਿਆਂ ਦੀ ਗਿਣਤੀ 'ਚ ਸੰਗਤ ਅੰਮ੍ਰਿਤ ਛਕੇ, ਤੇ ਪ੍ਰਬੰਧਕਾਂ ਨੂੰ ਵੀ ਹੋਵੇ ਵੀ ਅਸੀਂ ਸਮਾਗਮ ਕੀਤਾ ਸੀ ਤੇ ਆਹ ਝਾੜ ਨਿਕਲਿਆ, ਆਹ ਗੁਰੂ ਕੀ ਫੌਜ ਬਣੀ ਹੈ, ਆਹ ਗੁਰੂ ਕੇ ਜਹਾਜ਼ੇ ਚੜ੍ਹੇ ਨੇ, ਉਹ ਵੀ ਤਾਂ ਹੀ ਖੁਸ਼ੀ। ਅਸੀਂ ਕਿੱਡੀ ਕਿੱਡੀ ਦੂਰੋਂ ਦਿਨੇ ਉੱਥੇ ਰਾਤ ਉੱਥੇ, ਤੇ ਖੁਸ਼ੀ ਤਾਂ ਹੀ ਹੋਏਗੀ ਜੇ ਨਾਭੇ 'ਚ ਸਮਾਗਮ ਹੋਇਆ ਤੇ ਇੰਨਿਆਂ ਨੇ ਅੰਮ੍ਰਿਤ ਛਕਿਆ, ਨਹੀਂ ਤੇ ਫਾਇਦਾ ਕੀ ਸਮਾਗਮ ਦਾ? ਅੰਮ੍ਰਿਤ ਸੰਚਾਰ ਜ਼ਰੂਰੀ ਹੈ। ਬੇਨਤੀ ਹੈ ਵੱਧ ਤੋਂ ਵੱਧ ਨਾਮ ਅੱਜ ਦਰਜ ਕਰਾਓ, ਕੱਲ੍ਹ ਨੂੰ ਦਰਜ ਕਰਾਓ, ਸਮੇਤ ਪਰਿਵਾਰਾਂ ਦੇ ਸਲਾਹ ਬਣਾਓ, ਕੱਲ੍ਹ ਦਾ ਦੀਵਾਨ ਸੁਣੋ, ਪਰਸੋਂ ਨੂੰ ਸੁਣੋ, ਕੀ ਪਤਾ ਕਦੋਂ ਸ਼ਬਦ ਦੀ ਸੱਟ ਵੱਜ ਜਾਏ, ਕਦੋਂ ਮਨ ਬਣ ਜਾਏ। ਛੱਡੋ ਨਾ, ਆਉਂਦੇ ਰਹੋ, ਕੋਈ ਗੱਲ ਨਹੀਂ। ਜੇ ਦਾੜੀ ਕੱਟੀ ਵੀ ਹੈ ਤੇ ਕੋਈ ਨਹੀਂ, ਸੁਣ ਛੱਡੋ ਨਾ, ਕੀਰਤਨ ਨਾ ਛੱਡੋ, ਦੀਵਾਨ ਚ ਆਉਂਦੇ ਰਹੋ, ਹੌਲੀ ਹੌਲੀ ਆਪਣੇ ਆਪ ਦੂਜਾ ਰੰਗ ਫਿੱਕੇ ਪੈ ਜਾਣੇ, ਆਪੇ ਹੀ ਨਾਮ ਦਾ ਰੰਗ ਚੜ੍ਹਨਾ। ਪਹਿਲੀ ਵਾਰੀ ਨਹੀਂ, ਰੰਗ ਲਾਗਤ 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 ਹੈ, ਉਹ ਭਾਗਤ 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 ਹੈ, ਰੰਗ ਚੜ੍ਹਦਾ ਜ਼ਰੂਰ ਹੈ, ਹੌਲੀ ਹੌਲੀ ਚੜ੍ਹਦਾ। ਜਿਉਂ ਜਿਉਂ ਸੰਗਤ ਕਰਦੇ ਆ, ਆਪਣੇ ਆਪ ਹੀ ਆਨੰਦ ਬਣ ਜਾਂਦਾ। ਇੱਕ ਦਿਨ ਐਸਾ ਆ ਜਾਂਦਾ ਹੈ, ਉਹ ਜਦੋਂ ਕਹਿੰਦਾ ਮੈਂ ਬਾਣੀ ਤੋਂ ਬਿਨਾਂ ਹੁਣ ਬਚ ਨਹੀਂ ਸਕਦਾ, ਹੁਣ ਨਹੀਂ ਮੈਂ ਬਚ ਸਕਦਾ, ਜਦੋਂ ਰਸ ਆਉਣ ਲੱਗ ਪੈਂਦਾ, ਜਦੋਂ ਆਨੰਦ ਆਉਣ ਲੱਗ ਪੈਂਦਾ। ਜਿੱਥੇ ਸਮਾਂ ਬਣੇ ਸੰਗਤ ਕਰੋ, ਕੋਈ ਮਹਾਂਪੁਰਖ ਹੋਣ ਜਿਹੜੇ ਗੁਰੂ ਗ੍ਰੰਥ ਸਾਹਿਬਾਂ ਨਾਲ ਜੋੜਨ, ਉਹਨਾਂ ਦਾ ਪੰਸਕਾਰ, ਜਿਹੜੇ ਸਤਿਗੁਰਾਂ ਨਾਲ ਤੋੜਦੇ ਨੇ ਉਹਨਾਂ ਤੋਂ ਕਿਨਾਰਾ ਕਰਨਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਮਹਾਂ ਨਾਲ ਜੁੜੀਏ, ਆਓ ਕੱਲ ਦੇ ਦੀਵਾਨ ਚ ਵੱਧ ਚੜ ਕੇ ਸੰਗਤ ਨੇ ਲਾਹਾ ਪ੍ਰਾਪਤ ਕਰਨਾ। ਪਿਆਰ ਨਾਲ ਪੜੋ ਗੁਰਸਤੋਤਰ, ਅਰਦਾਸ, ਹੁਕਮਨਾਮਾ। ਇੱਕ ਜ਼ਰੂਰੀ ਬੇਨਤੀ ਹੈ, ਸਦਾ ਕਰਦਾ, ਕਿਉਂਕਿ ਕਈ ਨਵੀਂ ਸੰਗਤ ਆਉਂਦੀ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਰ ਨਹੀਂ ਜਾਣਗੇ, ਉਹਨਾਂ ਚਿਰ ਕਿਸੇ ਨੇ ਜਾਣਾ। ਉਹ ਬਸ਼ੱਕ ਜਾਵੇ ਉੱਠ ਕੇ ਜਿਹੜਾ ਇੱਥੇ ਰੌਣਕ ਮੇਲਾ ਵੇਖਣ ਆਇਆ ਸੀ, ਜਿਹਦਾ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਪ੍ਰੇਮ ਨਹੀਂ, ਉਹ ਜਾਵੇ। ਤੇ ਜਿਹਦਾ ਸਤਿਗੁਰਾਂ ਨਾਲ ਪ੍ਰੇਮ ਹੈ, ਉਦੋਂ ਉੱਠ ਕੇ ਜਾਏਗਾ ਜਦੋਂ ਗੁਰੂ ਸਾਹਿਬ ਚਲੇ ਜਾਣਗੇ। ਮਹਾਰਾਜ ਅੱਗੇ ਅੱਗੇ ਆਪਾਂ ਸਾਰੇ ਮਗਰ ਮਗਰ ਸਤਨਾਮ ਵਾਹਿਗੁਰੂ ਜਪਦੇ ਆਓ, ਵਾਹਿਗੁਰੂ ਵਾਹਿਗੁਰੂ ਜਪਦੇ ਜਾਓ। ਆਉਣਾ ਵੀ ਸਫਲਾ, ਜਾਣਾ ਵੀ ਸਫਲਾ, ਇੱਥੇ ਬਹਿਣਾ ਤੇ ਸਫਲਾ ਹੈ ਹੀ ਹੈ। ਮਹਾਰਾਜ ਦੇ ਚਰਨਾਂ 'ਚ ਬੈਠੇ ਹਾਂ, ਸਤਿਗੁਰਾਂ ਦਾ ਸਤਿਕਾਰ ਬਰਕਰਾਰ ਰੱਖਣਾ। ਮਹਾਰਾਜ ਜੀ ਅੱਗੇ ਅੱਗੇ ਆਪਾਂ ਸਾਰਿਆਂ ਨੇ ਮਗਰ ਮਗਰ ਜਾਣਾ। ਪੜੋ ਪਿਆਰ ਨਾਲ ਗੁਰੂ ਸਤੋਤਰ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ, ਜਿਹੜੇ ਹੁਣ ਤੱਕ ਨਹੀਂ ਬੋਲੇ ਹੁਣ ਸਾਰੇ ਪੜਿਓ। ਫਿਰ ਲੰਗਰ ਪ੍ਰਸ਼ਾਦਾ ਜੋ ਹੈ, ਜੋ ਵੀ ਲੰਗਰ ਪ੍ਰਬੰਧਕਾਂ ਦਾ ਪ੍ਰਬੰਧ ਹੈ, ਸਾਰਿਆਂ ਨੇ ਛੱਕ ਕੇ ਥੋੜਾ ਬਹੁਤਾ ਜਾਣਾ। ਸੁਸ਼ਾਸਨ ਪਿਆਰ ਨਾਲ ਹਿੱਸਾ ਵੀ ਪਾਉਣਾ ਸਾਰਿਆਂ ਨੇ, ਪ੍ਰਬੰਧਕਾਂ ਦੇ ਨਾਲ ਸਾਥ ਦਿਓ, ਮੋਢੇ ਨਾਲ ਮੋਢਾ ਜੋੜ ਕੇ ਤੁਰੋ, ਔਰ ਹਰ ਇੱਕ ਪੱਖ ਤੋਂ ਕੋਈ ਤਨ ਨਾਲ, ਕੋਈ ਮਨ ਨਾਲ, ਕੋਈ ਧਨ ਨਾਲ ਸੇਵਾ ਕਰੋ। ਸਤਿਗੁਰਾਂ ਨੇ ਸੇਵਾ ਦਾ ਮੌਕਾ ਬਖਸ਼ਿਆ, ਸ਼ਹਿਰ ਨਿਵਾਸੀਆਂ ਨੂੰ ਇਹ ਖਾਸ ਬੇਨਤੀ, ਆਪ ਆਓ, ਯਾਰਾਂ ਮਿੱਤਰਾਂ ਦੋਸਤਾਂ ਨੂੰ ਨਾਲ ਲੈ ਕੇ ਆਓ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ
ਪਾਪ ਨਹੀਂ।
ਪਿਆਰ ਨਾਲ ਆਖੋ ਨਾਨਕ ਨਾਮ
ਚੜ੍ਹਦੀ ਕਲਾ।
ਜੇ ਜੀਭ ਤੋਂ ਹੀ ਨਹੀਂ ਆਖਿਆ ਤੇ ਮਨੋਂ ਕਦੋਂ ਆਖਾਂ, ਜੇ ਰਸਨਾ ਤੋਂ ਹੀ ਨਹੀਂ ਅਜੇ ਮੰਗਿਆ ਤੇ ਮਨੋਂ ਕਦੋਂ ਮੰਗਾ। ਸਾਰੇ ਆਖੋ ਨਾਨਕ ਨਾਮ
ਚੜ੍ਹਦੀ ਕਲਾ,
ਤੇਰੇ ਭਾਣੇ
ਬਰਬਾਦ ਦਾ ਭਲਾ।
ਨਾਨਕ ਨਾਮ
ਚੜ੍ਹਦੀ ਕਲਾ,
ਤੇਰੇ ਭਾਣੇ
ਬਰਬਾਦ ਦਾ ਭਲਾ।
ਧੰਨ ਹੈ ਧੰਨ ਪਿਆਰਿਓ, ਧੰਨ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ।